ਘਰ ਦੇ ਅੰਦਰ ਛੁਪ ਕੇ ਬੈਠੇ ਨੇ ਬੇਬੇ ਨਾਨਕੀ ਜੀ ਨੇ ਬਚਨ ਕੀਤਾ ਉਹ ਤਿੰਨਾਂ ਲੋਕਾਂ ਦੇ ਮਾਲਕ ਹਨ, ਡਰਨ ਦੀ ਲੋੜ ਨਹੀਂ। ਜਿਤਨੇ ਵੀ ਸੰਸਾਰ ਦੇ ਅੰਦਰ ਪਾਤਾਲ ਵਾਸੀ ਨੇ, ਸੰਸਾਰ ਵਾਸੀ ਨੇ, ਆਕਾਸ਼ ਵਾਸੀ ਨੇ, ਸਭ ਗੁਰੂ ਨਾਨਕ ਦੇਵ ਜੀ ਆਗਿਆ ਵਿੱਚ ਹਨ। ਜਦੋਂ ਉਹਨਾਂ ਨੇ ਇਹ ਵਚਨ ਹੁੰਕਾਰੀ ਦਿੱਤਾ ਪੰਜਵੇਂ ਪਾਤਸ਼ਾਹ ਨੇ ਕਿ ਆਗਿਆਕਾਰੀ ਕਿੰਨੀ ਮਾਇਆ, ਇਹਨੂੰ ਉੱਤੇ ਵੀ ਚੀਜ਼ ਆ, ਮਾਇਆ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ। ਇਸ ਤਾਂ ਸਾਰਿਆਂ ਨੂੰ ਚਿੰਤਾ ਲੱਗੀ ਹੋਈ ਹੈ, ਪਰ ਬੇਬੇ ਨਾਨਕੀ ਜੀ ਬੇਫਿਕਰ ਹੋ ਕੇ ਬੈਠੇ ਨੇ, ਕਹਿੰਦੇ ਦੇਖੋ ਮੇਰਾ ਭਰਾ ਜਿੱਤ ਕੇ ਆਵੇਗਾ, ਸਭ ਨੂੰ ਹਰਾ ਦੇਵੇਗਾ, ਸਭ ਚਰਨੀ ਲੱਗ ਜਾਣਗੇ। ਪਹਿਲਾਂ ਯਕੀਨ ਨਹੀਂ ਆਉਂਦਾ, ਪਰ ਯਕੀਨ ਆਵੇਗਾ ਆਪਾਂ ਨੂੰ ਵੀ। ਕਿੰਨਾ ਸੁੰਦਰ ਕੌਤਕ ਵਰਤਾਉਣਗੇ, ਆਓ ਸ਼੍ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰਚਰਨਨ ਪ੍ਰਗਟ ਸੁਭਾਨ ਸਮਾਨ। ਪਹਿਲਾਂ ਮੰਗਲ ਕਰਦੇ ਹਨ ਸਤਿਗੁਰੂ ਜੀ ਦੇ ਚਰਨਾਂ ਦਾ, ਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਮੰਗਲ ਕੀਤਾ ਜਾਂਦਾ। ਵੱਡਿਆਂ ਦਾ ਪਹਿਲਾਂ ਸਤਿਕਾਰ ਕਰਨਾ, ਉਹਨਾਂ ਤੋਂ ਬਖਸ਼ਿਸ਼ਾਂ ਲੈਣੀਆਂ। ਫਰਮਾਉਂਦੇ ਨੇ ਜੋ ਨਿੱਤ ਪ੍ਰਕਾਸ਼ ਰੂਪ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ, ਗੁਰੂ ਅੰਗਦ ਦੇਵ ਜੀ ਦੇ, ਸਾਰਿਆਂ ਸਰੂਪਾਂ ਦੇ ਜਿਹੜੇ ਚਰਨ ਨੇ ਉਹ ਪ੍ਰਗਟ ਨੇ। ਕਿਵੇਂ? ਭਾਨ ਸਮਾਨ, ਜਿਵੇਂ ਸੂਰਜ ਸਾਹਮਣੇ ਆਪਣੇ ਲੁਕਦਾ ਛਿਪਦਾ ਨਹੀਂ, ਇਸੇ ਤਰ੍ਹਾਂ ਗੁਰਾਂ ਦੇ ਚਰਨ ਜੋ ਨੇ ਉਹ ਸਰਵ ਵਿਆਪਕ ਪਰਿਪੂਰਨ ਪ੍ਰਕਾਸ਼ਮਾਨ ਹਨ।
ਨਿਖਲ ਦਵੈਤ ਤਮ ਹਰਨ ਕੋ ਸ਼ਰਨ ਸਦਾ ਸੁਖਦਾਨ।
ਸਮੂਹ ਜਿਹੜੀ ਦਵੈਸ਼ ਆਪਣੇ ਮਨਾਂ ਦੇ ਅੰਦਰ, ਮਨ ਦੇ ਅੰਦਰ ਹਨੇਰਾ ਛਾਇਆ ਹੋਇਆ ਭਰਮ ਦਾ, ਅਗਿਆਨਤਾ ਦਾ, ਜਿਹੜੇ ਵੀ ਗੁਰੂ ਨਾਨਕ ਦੇਵ ਜੀ ਚਰਨ ਸ਼ਰਨ ਚਲੇ ਜਾਂਦੇ ਨੇ, ਉਹਨਾਂ ਦਾ ਸਾਰਾ ਹਨੇਰਾ ਅੰਦਰੋਂ ਦੂਰ ਕਰਦੇ ਨੇ, ਭਰਮ ਦਵੈਸ਼ ਈਰਖਾ ਦਾ ਨਾਸ ਕਰਕੇ ਸਦਾ ਹੀ ਆਪਣੇ ਦਾਸਾਂ ਨੂੰ ਆਤਮਕ ਸੁਖ ਦੇਣ ਵਾਲੇ ਹਨ।
ਅੜਿਲ ਸੁੰਦਰ ਅਧਿਕਮ ਸੀਤ ਚਿੱਤਰ ਪਿੱਤ ਜਾਨੀ ਹੈ।
ਕਹਿੰਦੇ ਨੇ ਆਓ ਹੁਣ ਮਸੀਤ ਭਾਰੀ ਇਕੱਠ ਹੈ ਜਿੱਥੇ। ਪਹਿਲਾਂ ਦੱਸਦੇ ਨੇ ਕਿ ਮਸੀਤ ਜੋ ਬੜੀ ਸੋਹਣੀ ਬਣਾਈ ਹੈ, ਤੁਰਕਾਂ ਦਾ ਰਾਜ ਸੀ, ਬਾਕੀ ਧਾਰਮਿਕ ਸਥਾਨਾਂ ਦੀ ਹਾਲਤ ਕੁਛ ਮਾੜੀ ਹੋਈ ਸੀ, ਪਰ ਉਹਨਾਂ ਦੇ ਤਾਂ ਆਪਣੇ ਜਿਹੜੇ ਧਾਰਮਿਕ ਸਥਾਨ ਸਨ ਉਹਨਾਂ ਦੇ ਵਿੱਚ ਸੋਨੇ ਦੇ ਨਾਲ ਚਿੱਤਰਕਾਰੀ ਕੰਧਾਂ ਦੇ ਉੱਪਰ। ਸੋ ਇਸ ਤਰੀਕੇ ਨਾਲ ਜਿਵੇਂ ਸੋਨੇ ਦੀ ਚਿੱਤਰਕਾਰੀ ਹਰਿਮੰਦਰ ਸਾਹਿਬ ਦੇ ਅੰਦਰ ਹੈ, ਇਹ ਬਹੁਤ ਪੁਰਾਣਾ ਰਿਵਾਜ ਹੈ ਕਿ ਸੋਨੇ ਨਾਲ ਚਿੱਤਰਕਾਰੀ ਕਰਨੀ। ਇਸ ਤਰ੍ਹਾਂ ਚਿੱਤਰਕਾਰੀ ਮਸੀਤ ਦੇ ਅੰਦਰ ਕੰਧਾਂ ਦੇ ਉੱਪਰ ਕੀਤੀ ਹੋਈ ਹੈ।
ਚਾਮੇ ਕਰਜੈ ਲਿਖਿਓ ਦਿਬਦ ਪਹਿਚਾਨੀ ਹੈ।
ਜਿੱਥੇ ਚਾਮੀ ਕਰ ਤੋਂ ਭਾਵ ਸੋਨੇ ਦੇ ਨਾਲ ਲਿਖਿਆ ਹੋਇਆ ਉਰਦੂ ਦੇ ਵਿੱਚ, ਅਤੇ ਬਹੁਤ ਕੁਛ ਬਣਾਇਆ ਵੀ ਹੋਇਆ ਕੰਧਾਂ ਦੇ ਉੱਤੇ ਚਿੱਤਰਕਾਰੀ ਕੀਤੀ ਹੋਈ ਹੈ, ਜਿੱਥੇ ਸੋਨਾ ਚਮਕ ਰਿਹਾ ਹੈ।
ਤਹਾਂ ਜਾਏ ਪਾਠਾਂਡ ਜੂ ਖਾਨ ਨਿਰਪਾਲ ਸੋ।
ਸੋ ਉਸ ਸਥਾਨ ਦੇ ਉੱਤੇ ਜਾ ਕੇ ਖੜਾ ਹੋ ਗਿਆ ਦੌਲਤ ਖਾਨ ਜੋ ਰਾਜਾ ਹੈ।
ਉਹ ਸਭਾ ਆਪਣੀ ਸਹਿਤ ਜੇ ਬੈਸ ਵਿਸਾਲ ਸੋ।
ਉਹਦੇ ਨਾਲ ਉਹਦੇ ਵਜ਼ੀਰ ਅਮੀਰ ਅਹਿਲਕਾਰ ਸਾਰੇ ਗਏ ਨੇ, ਫਿਰ ਉਹ ਜਾ ਕੇ ਉੱਥੇ ਬੈਠ ਗਏ।
ਸ੍ਰੀ ਨਾਨਕ ਜੀ ਸੰਗ ਗਿਆਨ ਕੰਨ ਰੂਪ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜੋ ਬੱਦਲ ਜਿਵੇਂ ਬਰਸਾਤ ਕਰਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਗਿਆਨ ਦਾ ਬੱਦਲ ਇੱਕ ਰਸ ਗਿਆਨ ਦਾ ਸਰੂਪ ਜੋ ਹਨ ਨਾਲ ਗਏ ਨੇ।
ਮਿਕਸਿਓ ਕਮਲ ਵਿਸਾਲ ਸੁਵਦਨ ਅਨੂਪ ਹੈ।
ਕਮਲ ਵਰਗਾ ਜਿਹੜਾ ਚਿਹਰਾ ਜਿਹੜਾ ਖਿੜਿਆ ਹੋਇਆ ਹੈ ਉਪਮਾ ਤੋਂ ਰਹਿਤ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਅਤੇ ਸੁੰਦਰ ਸਰੂਪ ਹੋ ਸੁੰਦਰ ਜਿੱਥੇ ਸੁੰਦਰਤਾ ਦੀ ਹੱਦ ਹੈ ਮੁੱਕ ਜਾਂਦੀ ਸੁੰਦਰਤਾ ਉਹ ਸਰੂਪ ਹੈ ਗੁਰੂ ਨਾਨਕ ਦੇਵ ਜੀ ਦਾ।
ਹਰਖ ਸੋਕ ਜਿੰਦ ਨਹੀਂ ਆਨੰਦ ਹੈ ਏਕ ਰਸ।
ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਖੁਸ਼ੀ ਨਹੀਂ ਕੋਈ ਗਮੀ ਨਹੀਂ ਇੱਕ ਰਸ ਇੱਕੋ ਜਿਹੀ ਅਵਸਥਾ ਰਹਿੰਦੀ ਹੈ ਜਿਨ੍ਹਾਂ ਸਤਿਗੁਰਾਂ ਦੀ ਮਾਇਆ ਦਾ ਇਹ ਕਰਮ ਹੈ। ਕਿਸੇ ਚੀਜ਼ ਦੇ ਆਉਣ ਨਾਲ ਸਾਨੂੰ ਖੁਸ਼ੀ ਹੁੰਦੀ ਹੈ ਆਪਾਂ ਸੰਸਾਰੀ ਲੋਕਾਂ ਨੂੰ ਉਹੀ ਚੀਜ਼ ਟੁੱਟ ਗਈ ਗੁੰਮ ਗਈ ਰੁੜ ਗਈ ਸੜ ਗਈ ਤਾਂ ਆਪਾਂ ਦੁਖੀ ਹੁੰਦੇ ਹਾਂ। ਦੋ ਅਵਸਥਾਵਾਂ ਨੇ ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਤਾਂ ਮਾਇਆ ਹੈ ਜਦੋਂ ਕੁਛ ਆ ਜਾਂਦਾ ਤਾਂ ਖੁਸ਼ ਨਹੀਂ ਹੁੰਦੇ ਕੁਛ ਚਲਿਆ ਜਾਂਦਾ ਤਾਂ ਮਨ ਨੂੰ ਦੁੱਖ ਨਹੀਂ ਹੁੰਦਾ ਕਿਉਂ ਆਪ ਕਹਿੰਦੇ ਨੇ ਕਿ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੇ ਭੋਗ ਗੁਣੇ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ। ਪਰ ਕਹਿੰਦੇ ਨੇ ਖਸਮ ਵਿਸਾਰ ਹੈ ਅਤੇ ਕਮਜਾਤ ਸਭ ਤੋਂ ਕਮਜਾਤ ਬੰਦੇ ਨੇ ਜਿਹੜੇ ਆਪਣੇ ਮਾਲਕ ਨੂੰ ਵਿਸਾਰ ਦਿੰਦੇ ਨੇ। ਇਸ ਦੋਸ਼ ਨੂੰ ਆਪਾਂ ਹੁਣੇ ਦੂਰ ਕਰ ਦਿੰਦੇ ਹਾਂ ਅੱਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਹੋ ਠੰਡੇ ਨਿਰਪਕੇ ਨਿਕਟ ਬਤਾਵਨ ਸੁਮਗ ਤਿਸ।
ਹੁਣ ਰਾਜੇ ਦੇ ਕੋਲ ਖੜੇ ਹੋ ਗਏ ਹਨ ਤੋ ਸ੍ਰੇਸ਼ਟ ਜਿਹੜਾ ਮਗ ਹੈ ਰਸਤਾ ਸ੍ਰੇਸ਼ਟ ਉਹਨੂੰ ਦੱਸਣ ਵਾਸਤੇ ਇੱਥੇ ਇਕੱਠ ਆਪਣੇ ਕੌਤਕ ਦੁਆਰਾ ਕੀਤਾ ਰਾਜਾ ਵਜ਼ੀਰ ਪਰਜਾ ਕਾਜੀ ਮੁਲਾਣੇ ਆਮ ਦੁਨੀਆ ਮਸੀਤ ਭਰ ਕੇ ਤਿਲ ਸਿੱਟਣ ਨੂੰ ਥਾਂ ਨਹੀਂ ਬਾਹਰ ਤੱਕ ਇਕੱਠ ਹੈ ਦੁਨੀਆ ਦੇਖਣ ਆਈ ਹੈ ਤਮਾਸ਼ਾ।
ਦੋਹਰਾ ਹਿੰਦੂ ਕੋਈ ਨਾ ਕਹਿ ਸਕੇ ਤੁਰਕਨ ਤੇਜ ਵਿਸਾਲ।
ਕਿਉਂਕਿ ਹਿੰਦੂ ਤਾਂ ਕੋਈ ਬੋਲ ਹੀ ਨਹੀਂ ਸੀ ਸਕਦਾ ਤੁਰਕਾਂ ਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਹਿੰਦੂ ਆਪਣੀ ਜ਼ੁਬਾਨ ਨਹੀਂ ਸੀ ਖੋਲ ਸਕਦਾ।
ਪਰਮੇਸ਼ਰ ਪਤ ਰੱਖਈ ਸਿਮਰਹਿ ਦੀਨ ਦਿਆਲ।
ਸਾਰੇ ਹਿੰਦੂ ਜਿਹੜੇ ਨੇ ਅਥਵਾ ਬੇਦੀ ਨੇ ਹੋਰ ਬੰਸਾਂ ਨੇ ਹਿੰਦੂਆਂ ਦੀਆਂ ਉਹ ਇੱਕੋ ਹੀ ਗੱਲ ਕਰਦੇ ਨੇ ਕਿ ਹੇ ਵਾਹਿਗੁਰੂ ਹੇ ਦੀਨ ਦਿਆਲ ਹੇ ਪਰਮਾਤਮਾ ਹੇ ਰਾਮ ਹੁਣ ਤੂੰ ਹੀ ਹੈ। ਅਸੀਂ ਤਾਂ ਇਹਨਾਂ ਤੁਰਕਾਂ ਨੂੰ ਕੁਛ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਦਾ ਗਿਆਨ ਨਹੀਂ ਸੀ ਇਸ ਕਰਕੇ ਉਹ ਕਹਿੰਦੇ ਹੇ ਪਰਮਾਤਮਾ ਸਾਡੀ ਇੱਜ਼ਤ ਰੱਖ ਲਓ।
ਅੜਿਲ ਕਾਜੀ ਬਹੁਰ ਨਿਵਾਬ ਨੀਰ ਲੇ ਕਰ ਤਬੈ।
ਕਾਜੀ ਨੇ ਉਸ ਵਕਤ ਆਪਣਾ ਜਿਹੜਾ ਗੜਬਾ ਜਿਹਾ ਹੁੰਦਾ ਉਹ ਲੈ ਕੇ ਪਾਣੀ ਵਾਲਾ ਉਹਦੇ ਨਾਲ ਆਪਣੇ ਹੱਥ ਪੈਰ ਮੂੰਹ ਆਦਿਕ ਧੋਤਾ ਉਜੂ ਕਰਨਾ ਇਸ ਤਰ੍ਹਾਂ ਉਜੂ ਕੀਤਾ।
ਕਰ ਅਰ ਚਰਨ ਬੁਖਾਰ ਕਰਿਓ ਸੁਧ ਤਨ ਸਵੈ।
ਹੱਥ ਅਤੇ ਪੈਰ ਆਪਣੇ ਧੋ ਕੇ ਚੰਗੀ ਤਰ੍ਹਾਂ ਇਹਨਾਂ ਦੇ ਤਾਈਂ ਉਹਨੇ ਸ਼ੁੱਧ ਕਰ ਲਿਆ ਕਿ ਹੁਣ ਮੈਂ ਨਮਾਜ਼ ਪੜ੍ਹਨੀ ਹੈ।
ਠੰਡੇ ਦੋਨੋਂ ਹੋਏ ਬਦਨ ਪਾਚਮ ਦਿਸਾ।
ਉਹ ਖੜੇ ਹੋ ਗਏ ਨੇ ਦੋਨੋਂ ਜਾਣੇ। ਇਸ ਤਰੀਕੇ ਨਾਲ ਕਹਿੰਦੇ ਨੇ ਜਿਹੜਾ ਬਦਨ ਹੈ, ਚਿਹਰਾ ਹੈ। ਮੁਸਲਮਾਨੀ ਮਤ ਦੇ ਮੁਤਾਬਕ ਦੋਨਾਂ ਨੇ ਆਪਣਾ ਚਿਹਰਾ, ਇਹ ਨਵਾਬ ਨੇ ਅਤੇ ਕਾਜ਼ੀ ਨੇ, ਪੱਛਮ ਦਿਸ਼ਾ ਲਹਿੰਦੇ ਵੱਲ ਨੂੰ ਕਰਕੇ ਨਮਾਜ਼ ਪੜ੍ਹਨ ਦੀ ਤਿਆਰੀ ਕਰ ਲਈ ਹੈ।
ਹੋ ਕਰ ਤਰ ਜਾਨੂ ਕਾਨ ਨਿਵੈ ਪੁਨ ਪੁਨ ਰਸਾ।
ਇਸ ਤਰ੍ਹਾਂ ਗੋਡਿਆਂ ਦੇ ਉੱਤੇ ਹੱਥ ਰੱਖ ਕੇ ਫਿਰ ਥੱਲੇ ਨੂੰ ਲਾ ਕੇ ਗੋਡੇ ਵਾਰ ਵਾਰ ਨਮਾਜ਼ ਪੜ੍ਹਨ ਲਈ ਨਿਵਦੇ ਹਨ।
ਆਪ ਮਸੀਤੈ ਮਦ ਹਿਰਦੇ ਕਿਤ ਕਿਤ ਗਏ।
ਕਹਿੰਦੇ ਨੇ ਇਹ ਗੱਲ ਸਹੀ ਹੈ ਵੀ ਉਹ ਮਸੀਤ ਦੇ ਵਿੱਚ ਖੜੇ ਨੇ, ਪਰ ਉਹਨਾਂ ਦੇ ਜਿਹੜੇ ਹਿਰਦੇ ਨੇ, ਉਹਨਾਂ ਦੇ ਜਿਹੜੇ ਮਨ ਨੇ, ਉਹ ਕਿਤੇ ਹੋਰ ਹੀ ਗਏ ਹੋਏ ਨੇ। ਦਿਖਾਵੇ ਮਾਤਰ ਮੁਸਲਮਾਨੀ ਵੇਖ ਬਣਾ ਕੇ ਸਰੀਰ ਕਰਕੇ ਉੱਥੇ ਖੜੇ ਨੇ, ਪਰ ਮਨ ਕਿਤੇ ਹੋਰ ਉਡਾਰੀਆਂ ਲਾ ਰਹੇ ਹਨ।
ਧਰ ਪਰ ਧਰ ਸਿਰ ਉੱਠਤ ਬਾਰ ਬਹੁ ਬੇਨਿਏ।
ਧਰਤੀ ਦੇ ਉੱਤੇ ਬਾਰ ਬਾਰ ਸਿਰ ਧਰਦੇ ਨੇ, ਉੱਠਦੇ ਨੇ, ਫਿਰ ਮੱਥੇ ਜੇ ਟੇਕਦੇ ਨੇ, ਇਉਂ ਕਹਿੰਦੇ ਅਸੀਂ ਨਿਵਾਜ ਪੜ੍ਹ ਰਹੇ ਹਾਂ।
ਕਰ ਕੈ ਪੂਰ ਨਿਵਾਜ ਸੋ ਨਾਨਕ ਸੋ ਕਹੇ।
ਸੋ ਆਪਣੀ ਨਿਵਾਜ਼ ਪੂਰੀ ਕਰ ਲਈ, ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਵਚਨ ਕੀਤਾ।
ਹੋ ਠੰਡੋ ਕਿਉਂ ਤੁਮ ਰਹੇ ਨਾ ਡਰ ਉਰ ਮੈਂ ਅਹੇ।
ਕਹਿਣ ਲੱਗੇ ਤੁਸੀਂ ਕਿਉਂ ਖੜੇ ਰਹੇ, ਨਾਲੇ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹਨ ਆਏ ਹੋ, ਤੇ ਅੱਜ ਸਾਰੇ ਜਣੇ ਨੇ ਅਸੀਂ ਨਮਾਜ਼ ਪੜ੍ਹੀ ਹੈ, ਤੇ ਤੁਸੀਂ ਇੱਕ ਪਾਸੇ ਹੋ ਕੇ ਖੜੇ ਕਿਉਂ ਰਹੇ।
ਨਾਨਕ ਆਨਨ ਪਨੈ ਖਾਨ ਕਾਨੈ ਸੁਣੋ।
ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੇ ਖਾਨ ਦੌਲਤ ਖਾਨ, ਜਰਾ ਸਾਡੀ ਗੱਲ ਧਿਆਨ ਦੇ ਨਾਲ ਆਪਣੇ ਕੰਨ ਵਿੱਚ ਸੁਣ।
ਕਿਹ ਸੰਗ ਕਰੋ ਨਿਵਾਜ ਲਾਜ ਨਹਿ ਤੁਮ ਮਨੋ।
ਕਹਿੰਦੇ ਕਿਹਦੇ ਨਾਲ ਨਿਵਾਜ ਪੜ੍ਹਾਂ, ਕਿਉਂਕਿ ਤੁਹਾਡੇ ਮਨ ਦੇ ਅੰਦਰ ਤਾਂ ਕੋਈ ਸ਼ਰਮ ਨਹੀਂ ਹੈ, ਸ਼ਰਮ ਹਿਆ ਹੈ ਤੁਹਾਨੂੰ ਕੋਈ? ਦਿਖਾਵਾ ਕਰਦੇ ਹੋ ਕਿ ਅਸੀਂ ਨਮਾਜ਼ ਪੜ੍ਹਦੇ ਹਾਂ।
ਠੰਡੇ ਆਪ ਮਸੀਤ ਨਾ ਮਨ ਠਹਿਰਾਇਆ।
ਮਸੀਤ ਵਿੱਚ ਖੜੇ ਹੋ, ਤੁਹਾਡਾ ਮਨ ਕਿੱਥੇ ਗਿਆ ਹੋਇਆ? ਖੜੇ ਇੱਥੇ ਹੋ, ਮਨ ਕਿਤੇ ਹੋਰ ਘੁੰਮਦਾ?
ਉਹ ਸਿਜਦੇ ਸਮੇਂ ਸੰਕਲਪ ਕੰਧਾਰ ਬਿਠਾਇਆ।
ਕਹਿੰਦੇ ਜਦੋਂ ਤੂੰ ਸਿਜਦਾ ਕਰ ਰਿਹਾ ਸੀ, ਝੁਕ ਰਿਹਾ ਸੀ, ਤੂੰ ਸੰਕਲਪ ਦੇ ਨਾਲ ਆਪਣਾ ਮਨ ਕੰਧਾਰ ਭੇਜਿਆ ਹੋਇਆ ਸੀ, ਘੋੜੇ ਖਰੀਦ ਰਿਹਾ ਸੀ।
ਕਰਤ ਖਰੀਦ ਤੁਰੰਗ ਤਰਲ ਮਨ ਤਰ ਲਿਆ।
ਤੂੰ ਆਪਣੇ ਚੰਚਲ ਮਨ ਨੂੰ ਚੰਚਲ ਕਰਕੇ, ਚੰਚਲ ਘੋੜੇ ਖਰੀਦਣ ਵਾਸਤੇ ਸੰਕਲਪ ਕਰਕੇ ਕੰਧਾਰ ਗਿਆ ਹੋਇਆ ਸੀ, ਇਕੱਲਾ ਸਰੀਰ ਹੀ ਤੇਰਾ ਇੱਥੇ ਸੀ, ਇਹ ਸਭ ਕੁਛ ਦਿਖਾਵੇ ਮਾਤਰ ਹੈ, ਇਸ ਕਰਕੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ।
ਪੂਰੇ ਵਿੱਚ ਮਸੀਤ ਨਿਵੇ ਕਬ ਸਰ ਲਿਆ।
ਆ ਮਸੀਤ ਦੇ ਵਿੱਚ ਖੜੇ ਹੋ ਕੇ ਤਾਂ ਸਾਰੇ ਹੀ ਝੁਕੀ ਜਾਂਦੇ, ਵਿੱਚ ਤੂੰ ਝੁਕੀ ਜਾਂਦਾ, ਇਸ ਕਰਕੇ ਤੁਸੀਂ ਸਹੀ ਢੰਗ ਦੇ ਨਾਲ ਨਮਾਜ਼ ਨੂੰ ਨਹੀਂ ਪੜ੍ਹਿਆ।
ਜੇ ਕਰਨੀ ਸੋ ਮੂਲ ਨਾ ਤੇਰੇ ਉਰ ਮੈਂ ਕਰਾ।
ਸੋ ਜਿਹੜੀ ਕਰਨੀ ਅਸਲ ਵਿੱਚ ਕਰਨੀ ਹੁੰਦੀ ਹੈ, ਜੋ ਕਰਨੀ ਸੀ ਅਰਥਾਤ ਭਾਵਨੀ, ਭਾਵਨਾ ਤਾਂ ਹੈ ਨਹੀਂ ਤੁਹਾਡੇ ਮਨ 'ਚ, ਇੱਕ ਭਾਵਨਾ ਹੁੰਦੀ ਬੰਦੇ ਦੇ ਮਨ 'ਚ, ਪਿਆਰ ਸਤਿਕਾਰ ਸ਼ਰਧਾ ਭਾਵਨਾ, ਭੈ ਭਾਵਨੀ ਕਹਿੰਦੇ ਜਿਹਨੂੰ, ਉਹ ਤਾਂ ਹੈ ਨਹੀਂ। ਐਵੇਂ ਇੱਕ ਦਿਖਾਵਾ ਵੀ ਚਲੋ ਮਸੀਤ ਚੱਲ ਲਈਏ, ਨਮਾਜ਼ ਦਾ ਟਾਈਮ ਹੋ ਗਿਆ, ਖਾਨਾ ਪੂਰੀ ਕਰਨ ਲਈ ਤੁਸੀਂ ਲੋਕ ਇੱਥੇ ਆਏ ਹੋਏ ਹੋ।
ਹੋ ਬੇਸ ਬੰਦਗੀ ਧਰਿਓ ਦੱਸੋ ਦਿਸ ਮਨ ਫਿਰਾ।
ਤੁਹਾਡਾ ਜਿਹੜਾ ਬੇਸ ਹੈ ਨਾ, ਇਹੀ ਬੰਦਗੀ ਵਾਲਾ ਦਿਖਦਾ ਹੈ, ਤੋ ਇਸ ਕਰਕੇ ਮਨ ਤੁਹਾਡਾ ਜਿਹੜਾ ਹੈ ਦੱਸੋ ਦਿਸ਼ਾ 'ਚ ਘੁੰਮ ਰਿਹਾ, ਦੇਖਣ ਨੂੰ ਹੀ ਭਗਤ ਲੱਗਦੇ ਹੋ। ਜਿਵੇਂ ਆਮ ਕਹਾਵਤ ਹੈ, ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ, ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਬਾਹਰੋਂ ਬੰਦਗੀ ਵਾਲਾ ਲਿਬਾਸ ਬਣਾ ਕੇ ਤਸਵੀਆਂ ਹੱਥ 'ਚ ਫੜ ਕੇ, ਇਸ ਤਰ੍ਹਾਂ ਕੋਈ ਬੰਦਾ ਭਗਤ ਨਹੀਂ ਬਣ ਜਾਂਦਾ ਹੈ, ਇਹਨੂੰ ਬੰਦਗੀ ਨਹੀਂ ਕਹਿੰਦੇ। ਤੁਹਾਡਾ ਮਨ ਕਿਤੇ ਹੋਰ ਫਿਰਦਾ ਹੈ, ਇਸ ਨੂੰ ਕਹਿੰਦੇ ਨੇ ਇਹ ਭੇਖੀ ਹੈ ਬੰਦਾ।
ਕਹਿ ਕਾਜੀ ਤੁਮ ਪਾਜ ਬਖਾਨਤ ਡਰ ਨਹੀਂ।
ਕਾਜੀ ਕਹਿਣ ਲੱਗਿਆ ਤੁਹਾਨੂੰ ਡਰ ਨਹੀਂ ਗਾ, ਐਡੇ ਵੱਡੇ ਰਾਜੇ ਸਾਡੇ ਨਵਾਬ, ਇੰਨੇ ਅਸੀਂ ਤਕੜੇ ਕੱਟੜ ਮੁਸਲਮਾਨ, ਤੁਸੀਂ ਇਹ ਕਿਵੇਂ ਕਹਿਤਾ ਕਿ ਇਹਨਾਂ ਦਾ ਮਨ ਇੱਥੇ ਨਹੀਂ ਸੀ? ਇਹ ਤਾਂ ਗੱਲ ਹੋ ਹੀ ਨਹੀਂ ਸਕਦੀ, ਅਸੀਂ ਸਾਰੇ ਸੱਚੇ ਮੁਸਲਮਾਨ ਹਾਂ, ਅਸੀਂ ਸਾਰੇ ਸੱਚੀ ਬੰਦਗੀ ਕਰਨ ਵਾਲੇ ਹਾਂ, ਤੁਸੀਂ ਇਹ ਕਿਵੇਂ ਕਹਿ ਦਿੱਤਾ?
ਅਰੇ ਓ ਹਜ਼ੂਰ ਨਿਵਾਬ ਨਾ ਬੋਲੋ ਸਮਝੇ।
ਸਮਝ ਕਰੋ ਸਮਝ, ਇਹਨਾਂ ਦੇ ਸਾਹਮਣੇ ਕੋਈ ਬੋਲਦਾ ਨਹੀਂ ਹੈ, ਅਤੇ ਤੁਸੀਂ ਇਹਨਾਂ 'ਤੇ ਇਲਜ਼ਾਮ ਲਾ ਰਹੇ ਹੋ ਵੀ ਇਹਨਾਂ ਦਾ ਮਨ ਕਿਤੇ ਹੋਰ ਗਿਆ ਹੋਇਆ।
ਆਨਨ ਪਨ ਹੇ ਖਾਨ ਸਾਚ ਨਾਨਕ ਕਹੇ।
ਪਰ ਇੱਕ ਗੱਲ ਹੈ, ਕਾਜੀ ਭਾਵੇਂ ਲਿਬੜਿਆ ਹੋਇਆ ਪਰ ਇੱਕ ਕੁਦਰਤੀ ਗੱਲ ਹੈ ਕਿ ਇੱਕ ਕੌਤਕ ਵਰਤਾਇਆ ਅਕਾਲ ਪੁਰਖ ਨੇ। ਦੌਲਤ ਖਾਨ ਕਹਿਣ ਲੱਗਿਆ ਕਾਜੀ ਇਹ ਸੱਚ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ, ਆਪਾਂ ਕਿਉਂ ਕਹੀਏ, ਆਪਾਂ ਝੂਠ ਕਿਉਂ ਬੋਲੀਏ ਇਹਨਾਂ ਦੇ ਕਿ ਉਹ ਰੱਬ ਦੇ ਬੰਦੇ ਨੇ, ਉਹ ਖੁਦਾ ਦੇ ਬੰਦੇ ਨੇ, ਇਹ ਸੱਚੇ ਜਾਣ ਲਿਆ ਅੰਤਰਜਾਮੀ ਨੇ ਇਹ। ਇਹ ਬਿਲਕੁਲ ਸਹੀ ਗੱਲ ਹੈ। ਜਦੋਂ ਮੈਂ ਸਿਜਦਾ ਕਰ ਰਿਹਾ ਸੀ, ਮੈਂ ਉਦੋਂ ਕੰਧਾਰ ਦੇ ਵਿੱਚ ਘੋੜੇ ਖਰੀਦ ਰਿਹਾ ਸੀ, ਇਸ ਕਰਕੇ ਤਾਂ ਗੁਰੂ ਨਾਨਕ ਦੇਵ ਜੀ ਸੱਚੇ ਹਨ।
ਓ ਮਨ ਮਾਮ ਗਇਓ ਕੰਧਾਰ ਸਮੈ ਸਿਜਦੇ ਸਹੀ।
ਸਹੀ ਗੱਲ ਹੈ ਬਈ, ਸਿਜਦਾ ਕਰਦਿਆਂ ਅਸੀਂ ਰਾਜੇ ਲੋਕ ਹੋ, ਸਿਰ ਕਾਹਦੀ ਨਮਾਜ਼ ਪੜ੍ਹਨੀ ਹੈ? ਸਾਡੇ ਮਨ ਕਦੇ ਕਿਤੇ ਘੁੰਮਦੇ ਨੇ, ਵਿਕਾਰੀ ਬੰਦੇ ਹੈ, ਖਾਣ ਪੀਣ ਵਾਲੇ ਬੰਦੇ ਹੈ, ਸਾਡੀਆਂ ਕਾਹਦੀਆਂ ਨਮਾਜ਼ਾਂ ਨੇ? ਅਸੀਂ ਤਾਂ ਕੇਵਲ ਦਿਖਾਵੇ ਵਾਲੇ ਹਾਂ।
ਉਨਕਾ ਜੀ ਬਚਪਨੈ ਤੁਮਾਰੋ ਮਨ ਗਇਓ।
ਫਿਰ ਕਾਜੀ ਕਹਿਣ ਲੱਗਿਆ ਚਲੋ ਠੀਕ ਹੈ ਜੀ, ਤੁਸੀਂ ਰਾਜੇ ਮਹਾਰਾਜੇ ਹੋ, ਤੁਹਾਡਾ ਮਨ ਚਲਿਆ ਗਿਆ ਹੋਣਾ।
ਹਾਂ ਤੋ ਸਭ ਵਿਦ ਕਰੀ ਨਾ ਮਮ ਸੰਗ ਇਨ ਕੀਓ।
ਮੈਂ ਤਾਂ ਠੀਕ ਪੜ੍ਹੀ ਹੈ ਨਾ ਨਮਾਜ਼, ਫਿਰ ਮੇਰੇ ਨਾਲ ਕਰ ਲੈਂਦੇ। ਜੇ ਇਹਨਾਂ ਨੂੰ ਪਤਾ ਕਿ ਤੁਹਾਡਾ ਮਨ ਗਿਆ ਹੋਰ ਕਿਤੇ, ਫਿਰ ਇਹਨਾਂ ਨੂੰ ਚਾਹੀਦਾ ਸੀ ਕਿ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ।
ਮਨ ਅਜਾਨ ਨਿਜ ਪਰਦ ਪਰਾਵਨ ਚਾਹੇ।
ਇਸ ਕਰਕੇ ਜਿਹੜਾ ਮਨ ਹੈ ਇਹ ਇੱਧਰ ਉੱਧਰ ਆਪਣਾ ਮਨ ਜਾਂਦਾ, ਮੇਰਾ ਨਹੀਂ ਜਾਂਦਾ, ਕਹਿੰਦੇ ਤੁਹਾਡਾ ਜਾਂਦਾ। ਪਰ ਕਵੀ ਜੀ ਕਹਿੰਦੇ ਦੇਖੋ ਮੂਰਖ ਆਦਮੀ, ਕਾਜੀ ਆਪਣਾ ਪਰਦਾ ਪੜਵਾਉਣਾ ਚਾਹੁੰਦਾ, ਉਘੇੜਨਾ ਚਾਹੁੰਦਾ ਪਰਦੇ ਨੂੰ, ਭਰੀ ਦੁਨੀਆਂ 'ਚ ਆਪਣੀ ਬੇਇੱਜ਼ਤੀ ਕਰਾਉਣੀ ਚਾਹੁੰਦਾ ਹੈ, ਤਾਂ ਬੋਲਦਾ ਇਹ।
ਹੋ ਲਖਤ ਨਾ ਮੂਰਖ ਪੇਵ ਥਾਹੇ ਥਾਹੇ।
ਇਹ ਨਹੀਂ ਮੂਰਖ ਜਾਣਦਾ ਕਿ ਅਥਾਹ ਦੀ ਥਾਹ ਲੈਣ ਵਾਲੇ ਗੁਰੂ ਨਾਨਕ ਦੇਵ ਜੀ, ਅਥਾਹ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾ ਸਕਿਆ। ਜਿਵੇਂ ਕਿਸੇ ਸਿੰਘ ਨੂੰ ਦਰਸ਼ਨ ਹੋਏ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਹਿੰਦਾ ਮਹਾਰਾਜ ਤੁਹਾਡਾ ਸਰੂਪ ਕਿੰਨਾ ਕੁ ਵੱਡਾ। ਸਤਿਗੁਰੂ ਨੇ ਜਿਉਂ ਸਰੂਪ ਵਧਾਇਆ, ਕਹਿੰਦੇ ਬਸ ਚਰਨ ਹੀ ਦਿਖਦੇ ਸੀ ਅਸਮਾਨ ਦੇ ਵਿੱਚ, ਮੈਨੂੰ ਚਿਹਰਾ ਦਿਖਿਆ ਹੀ ਨਹੀਂ। ਕਹਿੰਦੇ ਇੰਨਾ ਲੰਬਾ ਸਰੂਪ, ਇੰਨਾ ਉਹ ਵਿਆਪਕ ਵੀ ਹੋ ਜਾਂਦੇ ਨੇ, ਨਿਰਗੁਣ ਅਤੇ ਸਰਗੁਣ ਉਹਨਾਂ ਦਾ ਆਪਣਾ ਦੋਨੋਂ ਹੀ ਸਰੂਪ ਨੇ। ਅਥਾਹ ਨਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ, ਆਪਾਂ ਤਾਂ ਉਹਨਾਂ ਦੇ ਬੱਚੇ ਹਾਂ, ਅਸੀਂ ਤਾਂ ਬਹੁਤਾ ਵੱਡਾ ਨਹੀਂ ਦੇਖਣਾ ਚਾਹੁੰਦੇ ਸਰੂਪ, ਅਸੀਂ ਡਰ ਜਾਂਗੇ ਮਹਾਰਾਜ। ਅਸੀਂ ਤਾਂ ਸਿਰਫ ਸਾਡੇ ਬੱਚਿਆਂ 'ਤੇ ਤਾਂ ਇੰਨੀ ਕੁ ਕਿਰਪਾ ਰੱਖੋ, ਜਿੰਨਾ ਕੁ ਆਮ ਆਪ ਜੀ ਨੇ ਸਰੂਪ ਧਾਰਿਆ ਸੀ ਦੁਨੀਆਂ ਅੰਦਰ, ਸਾਨੂੰ ਓਨੇ ਕੀ ਦਰਸ਼ਨ ਬਹੁਤ ਨੇ।
ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ।
ਸੋ ਉਸ ਵਕਤ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੂੰ ਨਵਾਬ ਦੇ ਨਾਲ ਚਲੋ ਠੀਕ ਹੈ, ਤੂੰ ਬੜਾ ਬਈ ਗੁਣਵਾਨ ਬੰਦਾ ਹੈ। ਸੋ ਸੁੱਖ ਅਤੇ ਗੁਣਾਂ ਅਤੇ ਦਇਆ ਦੇ ਘਰ ਗੁਰੂ ਨਾਨਕ ਦੇਵ ਜੀ, ਹੁਣ ਉਸ ਕਾਜੀ ਦੇ ਪਰਦੇ ਉਘੇੜਨ ਲੱਗੇ।
ਕਾਜੀ ਕਰੇ ਨਿਵਾਜ ਸਦਨ ਮੈਂ ਮੰਨ ਗਿਆ।
ਕਹਿੰਦੇ ਕਾਜੀ ਜੀ ਤੁਸੀਂ ਵੀ ਨਿਵਾਜ ਪੜ੍ਹੀ ਹੈ ਪਰ ਤੁਹਾਡਾ ਘਰ ਵਿੱਚ ਮਨ ਚਲਿਆ ਗਿਆ ਸੀ ਇੱਥੇ ਹੀ, ਤੇ ਤੁਸੀਂ ਇਹ ਤਾਂ ਕੰਧਾਰ ਗਿਆ ਸੀ ਨਾ ਰਾਜਾ ਸੀ, ਤੇ ਤੁਹਾਡਾ ਮਨ ਆਪਣੇ ਘਰ ਹੀ ਚਲਿਆ ਗਿਆ।
ਬੜਵਾ ਗਇਓ ਵਛੇਰ ਗਰਤ ਤਹਿ ਪਾਸ,
ਕਿਉਂਕਿ ਤੁਹਾਡੀ ਘੋੜੀ ਸੂਈ ਹੈ ਨਾ, ਉਹਨੇ ਵਛੇਰਾ ਜਿਹੜਾ ਦਿੱਤਾ ਤੇ ਉਹਦੇ ਲਾਗੇ ਟੋਆ ਇੱਕ ਡੂੰਘਾ ਸਾਰਾ, ਤੁਸੀਂ ਇਹ ਸੋਚਿਆ ਨਮਾਜ਼ ਪੜ੍ਹਦਿਆਂ ਨੇ ਪਤਾ ਨਹੀਂ ਮੇਰੇ ਘਰ ਵਾਲੀ ਘਰ ਹੈ ਕਿ ਨਹੀਂ, ਬੱਚੇ ਪਤਾ ਨਹੀਂ ਕਿੱਥੇ ਹੋਣਗੇ, ਨੌਕਰ ਪਤਾ ਨਹੀਂ ਕਿਤੇ, ਉਹ ਘੋੜੀ ਦਾ ਵਛੇਰਾ ਟੋਏ 'ਚ ਨਾ ਡਿੱਗ ਪਏ, ਇਹ ਤੇਰੇ ਮਨ 'ਚ ਖਿਆਲ ਆਇਆ ਕਿ ਨਹੀਂ ਆਇਆ?
ਹੋ ਤੇ ਮੈਂ ਨਾ ਗਿਰ ਪਰੈ ਬਹੁਤ ਵਿਸ਼ਵਾਸ ਹੈ।
ਇਹ ਤੇਰੇ ਮਨ ਦੇ ਅੰਦਰ ਬੜਾ ਸੰਸਾ ਹੈ, ਸੰਸਿਆਂ 'ਚ ਘਿਰਿਆ ਹੋਇਆ ਤੂੰ, ਤੇਰੇ ਮਨ 'ਚ ਭਰੋਸਾ ਨਹੀਂ ਹੈ ਕਿ ਖੁਦਾ ਨੇ ਜਿਹਨੂੰ ਪੈਦਾ ਕੀਤਾ, ਜਦ ਤੱਕ ਖੁਦਾ ਨੇ ਉਹਦੇ ਹੁਕਮ ਨਹੀਂ ਕੀਤਾ ਮਰਨ ਦਾ, ਉਦੋਂ ਤੱਕ ਜੀਵ ਮਰ ਨਹੀਂ ਸਕਦਾ, ਭਾਵੇਂ ਉਹ ਕੀੜੀ ਕਿਉਂ ਨਾ ਹੋਵੇ, ਹਾਥੀ ਹੋਵੇ, ਪਸ਼ੂ ਹੋਵੇ, ਪੰਛੀ ਹੋਵੇ, ਦਰਖਤ ਹੋਵੇ, ਇਸ ਕਰਕੇ ਤੇਰੇ ਮਨ ਦੇ ਅੰਦਰ ਕੋਈ ਯਕੀਨ ਨਹੀਂ ਹੈ।
ਇਹ ਕੇ ਸੰਗ ਮਨ ਫਿਰਤ ਨਾ ਫਿਰ ਇੱਕ ਛਿਨ ਪਿਆ।
ਕਹਿੰਦੇ ਚੱਲ ਨਵਾਬ ਦਾ ਮਨ ਤਾਂ ਥੋੜ੍ਹਾ ਜਿਹਾ ਚਿਰ ਸ਼ਾਇਦ ਟਿਕਿਆ ਵੀ ਹੋਵੇ, ਪਰ ਤੇਰਾ ਮਨ ਤਾਂ ਇੰਨਾ ਭਟਕਿਆ ਹੋਇਆ, ਖਾ ਖਾ ਕੇ ਲੋਕਾਂ ਦੇ ਪੈਸੇ, ਪੂਜਾ ਦਾ ਧਾਨ, ਇੱਕ ਸਕਿੰਟ ਨਹੀਂ ਤੇਰਾ ਮਨ ਟਿਕਿਆ, ਬਾਰ ਬਾਰ ਤੂੰ ਘਰੇ ਭੱਜੀ ਜਾਂਦਾ, ਬਾਰ ਬਾਰ ਘਰੇ ਭੱਜੀ ਜਾਂਦਾ, ਇਹ ਬੰਦਗੀ ਵਾਲਾ ਲਿਬਾਸ ਬਣਾ ਕੇ ਤੂੰ ਕਿਹਨੂੰ ਦਿਖਾਉਂਦਾ?
ਹੁਣ ਸ਼੍ਰੋਣਨ ਮੈਂ ਖਾਨ ਬਿਗਸ ਮੁਖ ਬਚ ਕਹਿਆ।
ਹੁਣ ਕੇ ਕੰਨਾਂ ਦੇ ਵਿੱਚ ਦੌਲਤ ਖਾਂ ਹੱਸ ਪਿਆ, ਕਹਿੰਦੇ ਉਹ ਕਾਜੀ ਕਿਉਂ ਪੜਦੇ ਘੇੜਦਾ ਆਪਦੇ, ਇਹ ਸੱਚ ਕਹਿੰਦੇ ਨੇ, ਮੰਨ ਲੈ, ਇਉਂ ਨਹੀਂ ਕਰੀਦਾ ਖੁਦਾ ਦੇ ਬੰਦਿਆਂ ਅੱਗੇ, ਪੈ ਜਾ ਚਰਨੀ, ਉਹ ਬਖਸ਼ਾ ਲਾ ਆਪਣੇ ਆਪ ਨੂੰ, ਮੈਂ ਤਾਂ ਖੁਦਾ ਮੰਨ ਲਿਆ ਇਹਨਾਂ ਨੂੰ, ਕਿਉਂ ਜਦੋਂ ਕੋਈ ਸੱਚ ਕਹਿੰਦਾ ਹੋਵੇ ਨਾ ਉਦੋਂ ਉਸ ਗੱਲ ਨੂੰ ਝਠਲਾਉਣਾ ਨਹੀਂ ਚਾਹੀਦਾ।
ਤਜੋ ਕਾਜ ਕਹੋ ਸਾਚ ਲਾਜ ਨਿਰਵਾਰੀਏ।
ਇਸ ਕਰਕੇ ਅਸੀਂ ਤੈਨੂੰ ਕਹਿੰਦੇ ਹਾਂ ਤੂੰ ਇਹ ਜਿਹੜੇ ਕੱਚੇ ਬਚਨ ਨੇ ਨਾ ਇਹ ਛੱਡ ਦੇ, ਸੱਚ ਨੂੰ ਗ੍ਰਹਿਣ ਕਰ ਅਤੇ ਆਪਣੇ ਅੰਦਰ ਜਿਹੜੀ ਲਾਜ ਹੈ ਦੁਨੀਆ ਦੀ ਇਹਨੂੰ ਛੱਡ ਦੇ ਕਿ ਮੈਂ ਕਾਜੀ ਹਾਂ, ਮੈਂ ਸ਼ਾਹੀ ਕਾਜੀ ਹਾਂ, ਅਤੇ ਮੈਂ ਜਿਹੜਾ ਸਮਝਦਾ ਕਿ ਮੈਂ ਨਵਾਬ ਹਾਂ, ਆਪਾਂ ਨੂੰ ਇਹ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਨੇ।
ਉਹ ਜਿਉਂ ਬੀਤੇ ਚਿੱਤ ਬੀਜ ਸੋ ਬਚਨ ਉਚਾਰੀਏ।
ਹਾਂ, ਜੋ ਤੁਹਾਡੇ ਨਾਲ ਬੀਤੀ ਹੈ ਉਹ ਗੱਲ ਸੱਚੀ ਸੱਚੀ ਗੁਰੂ ਨਾਨਕ ਦੇਵ ਜੀ ਦੀ ਦਰਗਾਹ ਦੇ ਵਿੱਚ, ਹੁਣ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਜਿਨ੍ਹਾਂ ਮਸੀਤਾਂ 'ਚ ਵੀ ਚਰਨ ਪਾਏ ਨੇ ਆਪ ਨੇ, ਉੱਥੇ ਵੀ ਆਪ ਦੇ ਅਸਥਾਨ ਬਣ ਗਏ, ਜਿੱਥੇ ਮੰਦਰਾਂ 'ਚ ਚਰਨ ਪਾ ਤੇ ਉੱਥੇ ਵੀ, ਕਈ ਕਹਿੰਦੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਗੰਗਾ 'ਤੇ ਗਏ ਫਿਰ ਉੱਥੇ ਵੀ ਤਾਂ ਗੁਰੂ ਘਰ ਹੀ ਬਣ ਗਿਆ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਗੰਗਾ 'ਚ ਚਰਨ ਪਾ ਤੇ ਫਿਰ ਗੰਗਾ ਸਾਡੀ ਹੋ ਗਈ, ਹੁਣ ਤੁਹਾਡੀ ਕਿੱਥੇ ਰਹੀ ਹੈ? ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾ ਤੇ ਉਹ ਧਰਤੀ ਸਾਡੀ ਹੈ। ਇਸ ਕਰਕੇ ਕਬੀਰ ਧਰਤੀ ਸਾਧ ਕੀ ਤਸਕਰ ਬੈਸਾਂ ਗਾਹੇ, ਸਾਰੀ ਧਰਤੀ ਗੁਰੂ ਨਾਨਕ ਦੇਵ ਜੀ ਦੀ ਹੈ, ਸਾਰੇ ਬ੍ਰਹਿਮੰਡ ਗੁਰੂ ਨਾਨਕ ਦੇਵ ਜੀ ਦੇ ਨੇ, ਕਿਸੇ ਦਾ ਇੱਥੇ ਕੀ ਹੈ, ਸਭ ਕੁਛ ਤੁਹਾਡਾ ਹੈ ਜੀ।
ਹਾਜੀ ਆਨਨ ਪੰਤ ਸਤ ਜਿਹ ਬਿਦ ਕਹੀ।
ਹੁਣ ਕਾਜੀ ਨੇ ਸਾਰੀ ਸੰਗ ਸ਼ਰਮ ਛੱਡ ਦਿੱਤੀ, ਕਿਉਂ ਨਵਾਬ ਨੇ ਜਦੋਂ ਇੰਨੀ ਗੱਲ ਕਹਿ ਦਿੱਤੀ, ਕਹਿੰਦਾ ਹਾਂ ਮਹਾਰਾਜ, ਗੁਰੂ ਨਾਨਕ ਦੇਵ ਜੀ ਨੇ ਜੋ ਕਿਹਾ ਹੈ ਨਾ ਇਹ ਬਿਲਕੁਲ ਸੱਤ ਕਿਹਾ ਹੈ।
ਹਰ ਭਗ ਬਾਜਨ ਹੈ ਗਰਤ ਤੇ ਟਿਗ ਸਹੀ।
ਹਾਂ, ਇਹ ਗੱਲ ਸਹੀ ਹੈ ਵੀ ਮੇਰੀ ਘੋੜੀ ਨੇ ਵਛੇਰਾ ਦਿੱਤਾ ਔਰ ਮੈਨੂੰ ਇਹੀ ਡਰ ਸੀ ਕਿ ਉਹ ਕਿਤੇ ਟੋਏ ਵਿੱਚ ਡਿੱਗ ਕੇ ਮਰ ਨਾ ਜਾਵੇ।
ਹਰ ਪੁੱਤ ਰਸ ਨਰ ਪਏ ਕਸ਼ੁਕ ਰਸ ਹਾਸ ਸੋ।
ਕਹਿੰਦੇ ਦੋ ਤਰ੍ਹਾਂ ਦਾ ਰਸ ਛਾ ਗਿਆ ਉੱਥੇ, ਸੋ ਇਸ ਤਰ੍ਹਾਂ ਨੌ ਰਸਾਂ ਦੇ ਵਿੱਚੋਂ ਉੱਥੇ ਇੱਕ ਤਾਂ ਅਦਭੁਤ ਹੈਰਾਨੀ ਛਾ ਗਈ ਸਾਰਿਆਂ 'ਚ, ਲੋਕੀ ਮੂੰਹ 'ਚ ਉਂਗਲਾਂ ਪਾਉਣ ਲੱਗੇ ਵੀ ਐਡਾ ਵੱਡਾ ਦੌਲਤ ਖਾਨ ਜਿਹੜਾ ਕਦੇ ਕਿਸੇ ਅੱਗੇ ਝੁਕਿਆ ਨਹੀਂ, ਐਡਾ ਹੈਂਕੜਬਾਜ ਇਹ ਕਾਜੀ, ਇਹ ਤਾਂ ਝੁਕਿਆ ਨਹੀਂ ਕਦੇ, ਇਹ ਅਦਭੁਤ ਰਸ ਛਾ ਗਿਆ। ਇੱਕ ਪਾਸੇ ਹਾਸ ਰਸ, ਲੋਕੀ ਹੱਸੀ ਜਾਂਦੇ ਨੇ।